ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਦੋਸਤੋ, ਮੇਰਾ ਨਾਮ ਹੈ ਅਵਨੀਤ ਤੇ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਡਾਕਟਰ ਰਾਜ ਖਿਲਨ। ਡਾਕਟਰ ਰਾਜ, ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ।
ਥੈਂਕ ਯੂ ਅਮੀਸ਼ੀ ਐਂਡ ਥੈਂਕ ਯੂ SBS ਪੰਜਾਬੀ।
ਤਾਜ਼ਾ ਖਬਰਾਂ ਦੇ ਅਨੁਸਾਰ ਇੱਕ ਪੇਸ਼ੈਂਟ ਕੋਰੋਨਾ ਵਾਇਰਸ ਲਈ ਓ ਪੋਜ਼ਿਟਿਵ ਟੈਸਟ ਹੋਏ ਨੇ, ਜਿਹੜੇ ਕਿ MCG ਵਿੱਚ ਇੰਡੀਆ ਆਸਟ੍ਰੇਲੀਆ ਫਾਈਨਲ T20 ਵਿਮੈਨਸ ਵਰਲਡ ਕੱਪ ਵੇਖ ਰਹੇ ਸਨ। ਸਾਨੂੰ ਦੱਸੋ ਕਿ ਉੱਥੇ 86,000 ਤੋਂ ਵੀ ਜ਼ਿਆਦਾ ਲੋਕ ਉਸ ਵਕਤ ਮੌਜੂਦ ਸਨ ਸੰਡੇ ਨੂੰ, ਜਿਹੜੇ ਕਿ 5:30 ਤੋਂ ਲੈ ਕੇ 11:30 ਦੇ ਵਿਚਕਾਰ ਮੈਚ ਦੇਖ ਰਹੇ ਸਨ। ਸਾਨੂੰ ਦੱਸੋ ਕਿ ਕੀ ਘਬਰਾਉਣ ਦੀ ਲੋੜ ਹੈ?
ਪੈਨਿਕ ਦੀ ਲੋੜ ਨਹੀਂ ਹੈ, ਮੇਰਾ ਕਹਿਣ ਦਾ ਮਤਲਬ ਅਗਰ ਨੈਚੁਰਲ ਦੇ ਤੁਸੀਂ ਪੁੱਛੋਗੇ, ਬਟ ਕੇਅਰਫੁਲ ਹੋਣ ਦੀ ਜ਼ਰੂਰਤ ਬਿਲਕੁਲ ਹੈਗੀ ਹੈ। ਆਪਾਂ ਕਹਿ ਸਕਦੇ ਹਾਂ ਕਿ ਨੀਅਰਲੀ 70,000-80,000 ਲੋਕ ਅਗਰ ਇੱਕ ਸਟੇਡੀਅਮ 'ਚ ਰਹਿਣਗੇ, ਪਰ ਇਹਦੀ ਮਤਲਬ ਇਹ ਨਹੀਂ ਹੈ ਕਿ ਸਾਰੇ 70,000-80,000 ਲੋਕਾਂ ਨੂੰ ਸਾਨੂੰ ਸਕਰੀਨ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਹ ਇਨਫੈਕਸ਼ਨ ਅਗਰ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਨਹੀਂ ਜਾਏਗਾ, ਇਹਦੀ ਕਲੋਜ਼ ਪ੍ਰੋਕਸੀਮਿਟੀ ਦੀ ਜ਼ਰੂਰਤ ਹੁੰਦੀ ਹੈ। ਨੋਰਮਲੀ ਆਪਾਂ ਕਹਿੰਦੇ ਹਾਂ ਕਿ ਇਹ ਸਿੰਪਲ ਤਰੀਕੇ ਨਾਲ ਕਹਿੰਦੇ ਕਿ 2 ਹੱਥ ਦੀ ਗਜ਼ ਦੀ ਦੂਰੀ ਦੇ ਵਿੱਚ ਅਗਰ ਬੰਦਾ ਹੈਗਾ ਹੈ ਤਾਂ ਚਾਂਸਿਸ ਉਹਦੇ ਟ੍ਰਾਂਸਮਿਸ਼ਨ ਦੇ ਜ਼ਿਆਦਾ ਹੈ, ਕਿਉਂਕਿ ਜਦੋਂ ਆਪਾਂ ਸਾਹ ਲੈਂਦੇ ਹਾਂ, ਛਿੱਕ ਮਾਰਦੇ ਹਾਂ, ਜੋ ਡ੍ਰੋਪਲੈਟ ਨਿਕਲਦੀ ਹੈ ਉਹਦੇ ਰਾਸਤੇ ਇਹ ਇਨਫੈਕਸ਼ਨ ਫੈਲਦਾ, ਤੇ ਇੱਕ ਬੰਦੇ ਨੂੰ ਦੂਜੇ ਬੰਦੇ ਕੋਲ ਜਾਂਦਾ ਜਦੋਂ ਉਹ ਸਾਹ ਲੈ ਰਿਹਾ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਇਨਫੈਕਸ਼ਨ ਹੋਣ ਦੇ ਚਾਂਸਿਸ ਉਹਨਾਂ ਨੂੰ ਜ਼ਿਆਦਾ ਹੈ ਜੋ ਉਹਨਾਂ ਉਸ ਸੀਟ ਤੇ ਉਹਨਾਂ ਦੀ ਕਲੋਜ਼ ਪ੍ਰੋਕਸੀਮਿਟੀ ਦੇ ਵਿੱਚ ਜਾਂ ਉਸ ਸਟੈਂਡ ਦੇ ਵਿੱਚ ਵਿਦਇਨ 2-4 meters ਦੀ ਰੇਂਜ ਤੇ ਅੱਗੇ ਜਾਂ ਪਿੱਛੇ ਚਾਰੋ ਤਰਫ ਬੈਠੇ ਹੋਏ ਹੈ, ਨਾ ਕਿ ਪੂਰੇ ਸਟੇਡੀਅਮ ਵਿੱਚ ਇਹਦੇ ਲਈ ਪੈਨਿਕ ਹੋਣ ਦੀ ਜ਼ਰੂਰਤ ਹੈ।
ਤੇ ਜੇ ਕਿਸੇ ਨੂੰ ਲੱਗੇ ਕਿ ਉਹਨਾਂ ਦੀ ਤਬੀਅਤ ਖਰਾਬ ਹੋ ਰਹੀ ਹੈ, ਕੋਰੋਨਾ ਵਾਇਰਸ ਦੇ ਜਿਹੜੇ ਲੱਛਣ ਨੇ ਉਹ ਉਹਨਾਂ ਨੂੰ ਆਪਣੇ ਵਿੱਚ ਨਜ਼ਰ ਆਉਣ, ਤੇ ਉਸ ਵਕਤ ਕੀ ਕਰਨਾ ਚਾਹੀਦਾ ਹੈ? ਕਿ ਸਾਨੂੰ ਘਰ ਬਹਿ ਕੇ GP ਨੂੰ ਪਹਿਲੇ ਕਾਲ ਕਰਨੀ ਚਾਹੀਦੀ ਹੈ, ਜਾਂ ਸਿੱਧਾ ਸਕਰੀਨਿੰਗ ਸੈਂਟਰ ਜੋ ਕਿ ਅਧਿਕਾਰੀਆਂ ਨੇ ਨਿਯੁਕਤ ਕੀਤੇ ਨੇ ਉੱਥੇ ਪਹੁੰਚਣਾ ਚਾਹੀਦਾ ਹੈ? ਕੀ ਪਹਿਲਾ ਕਦਮ ਹੋਣਾ ਚਾਹੀਦਾ?
ਦੇਖੀ ਜੀ, ਇੱਕ ਤਾਂ ਇੱਕ ਇਸ ਵਕਤ ਜਿਹੜੀ ਪੈਨਿਕ ਦਾ ਮਾਹੌਲ ਬਣਿਆ ਹੋਇਆ ਇਸ ਦੌਰਾਨ ਤੇ ਕੋਰੋਨਾ ਦੇ ਵਾਇਰਸ ਦੇ ਇਨਫੈਕਸ਼ਨ ਦੇ ਵਿੱਚ ਅਤੇ ਨੋਰਮਲ ਫਲੂ ਦੇ ਇਨਫੈਕਸ਼ਨ ਦੇ ਵਿੱਚ ਆਪਣੇ ਆਪ ਨੂੰ ਡਿਸਟਿੰਗਿਸ਼ ਕਰਨਾ ਬਹੁਤ ਮੁਸ਼ਕਿਲ ਹੈ। ਓਕੇ, ਤੇ ਜਦੋਂ ਕਿਸੇ ਨੂੰ ਵੀ ਨੋਰਮਲ ਸੋਰ ਥਰੋਟ ਹੋ ਰਿਹਾ, ਥੋੜ੍ਹੀ ਥੋੜ੍ਹੀ ਸੀ ਗਲੇ 'ਚ ਖਰਾਸ਼ ਹੋ ਰਹੀ ਹੈ, ਨਾਲ ਉਹਨੂੰ ਟੈਂਪਰੇਚਰ ਹੋ ਰਿਹਾ ਹੈ, ਅਗਰ ਨਾਲ ਉਹਨੂੰ ਸਾਹ ਫੁੱਲਣ ਹੋ ਰਹੀ ਹੈ, ਤੇ ਇਹਦਾ ਮਤਲਬ ਹੈ ਤੇ GP ਕੋਲ ਉਸ ਤੋਂ ਵਕਤ ਉਹਨੂੰ ਜਾਣਾ ਚਾਹੀਦਾ ਹੈ
ਜੀ।
ਤੇ ਉਹਦੀ ਟੈਸਟਿੰਗ ਕਰਵਾ ਕੇ ਜਦੋਂ ਜਾਂ ਤਾਂ ਸਿੰਪਲ GP ਕੋਲ ਚਲੇ ਜਾਣ, ਜਾਂ ਨੋਰਮਲ ਜਿਹੜੇ ਅੱਜ ਕੱਲ੍ਹ ਗੌਰਮੈਂਟ ਨੇ ਨਵੇਂ ਸੈਂਟਰ ਸ਼ੁਰੂ ਕੀਤੇ ਕੋਰੋਨਾ ਵਾਇਰਸ ਡੈਡੀਕੇਟਿਡ ਇਨਫੈਕਸ਼ਨ ਦੇ, ਉਹ ਸੈਂਟਰ ਤੇ ਜਾ ਕੇ ਆਪਣੀ ਟੈਸਟਿੰਗ ਕਰਵਾਉਣੀ ਚਾਹੀਦੀ ਹੈ।
ਐਸੀ ਵੀ ਹਦਾਇਤ ਦਿੱਤੀ ਜਾ ਰਹੀ ਹੈ ਕਿ ਜਾਣ ਤੋਂ ਪਹਿਲੇ GP ਤੋਂ ਉਹਨਾਂ ਨੂੰ ਕਾਲ ਕਰੋ ਤਾਂ ਕਿ ਉਹ ਕੁਆਰੰਟੀਨ ਕਰ ਸਕਣ ਸੈਂਟਰ, ਕੀ ਐਸਾ ਵੀ ਕੁਝ ਕਿਹਾ ਜਾ ਰਿਹਾ?
ਬਿਲਕੁਲ ਇਹੋ ਜਿਹਾ ਵੀ ਹੈ, ਕਿਉਂਕਿ ਅਭੀ ਫਰਾਈਡੇ ਤੋਂ ਜੋ ਗੌਰਮੈਂਟ ਨੇ ਸੈਂਟਰਲ ਗੌਰਮੈਂਟ ਨੇ ਸ਼ੁਰੂ ਕੀਤਾ ਕਿ ਆਪਾਂ ਟੈਲੀਫੋਨਿਕ ਕੰਸਲਟੇਸ਼ਨ ਲੈ ਸਕਦੇ ਹਾਂ, ਤੇ ਉਹ ਟੈਲੀਫੋਨਿਕ ਕੰਸਲਟੇਸ਼ਨ ਸਾਰੇ GP ਸੈਂਟਰ ਤੋਂ ਬਲਕ ਵੀ ਹੋਊਗਾ, ਤੇ ਤੁਹਾਨੂੰ ਜਾਣ ਦੀ ਜ਼ਰੂਰਤ ਵੀ ਨਹੀਂ ਹੈ ਕਿ ਤੁਸੀਂ ਜਾ ਸਕਦੇ ਹੋ, ਤੇ ਨੋਰਮਲ GP ਨਾਲ ਗੱਲ ਕਰਕੇ, ਤੇ ਅਗਰ ਤੁਹਾਨੂੰ GP ਨਾਲ ਡਿਸਕਸ ਕਰਕੇ ਲੱਗਦਾ ਕਿ ਇਹ ਤੁਹਾਨੂੰ ਜਿਵੇਂ GP ਅਗਰ ਇਹ ਸੋਚਦਾ ਕਿ ਇਸ ਪੇਸ਼ੈਂਟ ਨੂੰ ਕੁਆਰੰਟਾਈਨ ਦੀ ਜ਼ਰੂਰਤ ਹੈ ਜਾਂ ਉਹਨੂੰ ਟੈਸਟ ਕਰਨ ਦੀ ਜ਼ਰੂਰਤ ਹੈ, ਤੇ ਉਹ ਸਿੱਧੇ ਕੋਰੋਨਾ ਵਾਇਰਸ ਦੇ ਜਿਹੜੇ ਡੈਡੀਕੇਟਿਡ ਸੈਂਟਰ ਹੈ, ਜਿਵੇਂ ਇੱਥੇ ਵੈਸਟ ਪੋਸ 'ਚ ਹੈ, ਸਨਸ਼ਾਈਨ 'ਚ ਹੈ, ਅਤੇ ਉੱਥੇ ਜਾ ਕੇ ਆਪਣਾ ਸਿੱਧੇ ਟੈਸਟ ਕਰਵਾ ਲੈਣ, ਰੈਦਰ ਦੈਨ ਕਿ ਪੂਰੀ ਕਲੀਨਿਕ ਨੂੰ ਜਾਂ ਉਹਨੂੰ ਕੁਆਰੰਟਾਈਨ ਕਰਨ ਦੀ ਜ਼ਰੂਰਤ ਨਹੀਂ ਹੈ
ਜੀ। ਅਤੇ ਬਚਣ ਲਈ ਕੀ ਕਰਨਾ ਚਾਹੀਦਾ?
ਦੇਖੀਏ ਜੀ, ਬਚਣ ਲਈ ਸਿੰਪਲ ਜੋ ਨੋਰਮਲ ਆਪਾਂ ਸੇਫਟੀ ਪ੍ਰੀਕੋਸ਼ਨ ਕਿਸੇ ਵੀ ਇਨਫੈਕਸ਼ਨ ਲਈ ਲੈਂਦੇ ਹੈ, ਇੱਕ ਤਾਂ ਆਪਣੇ ਹੱਥ ਨੂੰ ਵਾਰ ਵਾਰ ਧੋਣਾ, ਜਦੋਂ ਆਪਾਂ ਕਿਸੇ ਨਾਲ ਇਸ ਵਕਤ ਹੱਥ ਮਿਲਾਉਂਦੇ ਹੈ ਜਾਂ ਕਿਸੇ ਚੀਜ਼ ਨੂੰ ਜਿੱਥੇ ਵੱਡੀ ਭੀੜ ਵਾਲੀ ਜਗ੍ਹਾ ਹੈ, ਬਾਕੀ ਹੋਰ ਲੋਕ ਹੈਗੇ ਹੈ, ਉਹਨੂੰ ਆਪਾਂ ਟੱਚ ਕਰ ਰਹੇ ਹਾਂ, ਅਤੇ ਉਦੋਂ ਬਾਅਦ ਆਪਣੇ ਹੱਥ ਧੋਣਾ ਜਾਂ ਹੈਂਡ ਸੈਨੇਟਾਈਜ਼ਰ ਨਾਲ ਉਹਦੇ ਹੱਥਾਂ ਨੂੰ ਆਪਣੇ ਹੱਥਾਂ ਨੂੰ ਸਾਫ਼ ਕਰਨਾ। ਦੈਟ ਇਜ਼ ਵਨ ਵੇ ਕਿ ਇਹਦੇ ਨਾਲ ਆਪਾਂ ਇਨਫੈਕਸ਼ਨ ਨੂੰ ਰੋਕ ਸਕਦੇ ਹਾਂ। ਦੂਜੀ ਚੀਜ਼ ਕਿ ਆਫਕੋਰਸ ਅਗਰ ਤੁਹਾਡੀ ਕਲੋਜ਼ ਪ੍ਰੋਕਸੀਮਿਟੀ ਕਿਹਦੇ ਕੋਲ ਜਿਹਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਹੈਗਾ ਹੈ, ਅਗਰ ਤੁਹਾਨੂੰ ਲੱਗਦਾ ਕਿ ਉਹਦੇ ਟੱਚ 'ਚ ਆਏ ਹੈ, ਤੇ ਆਪਣੇ ਆਪ ਨੂੰ ਉਸ ਵਕਤ ਟੈਸਟ ਕਰਾਉਣਾ ਜਲਦੀ, ਦੈਟ ਇਜ਼ ਅ ਪ੍ਰੀਕੋਸ਼ਨ ਵੇ। ਜਾਂ ਦੂਜਾ ਜਿਹਦੇ ਕੋਲ ਜਿਹਨੂੰ ਇਨਫੈਕਸ਼ਨ ਹੈ, ਚਾਹੇ ਉਹ ਨੋਰਮਲ ਕਫ ਕੋਲਡ ਹੀ ਹੋਵੇ ਜਾਂ ਫਲੂ ਇਨਫੈਕਸ਼ਨ ਹੀ ਹੋਵੇ, ਰਨੀ ਨੋਜ਼ ਹੈਗਾ, ਛਿੱਕਾ ਮਾਰ ਰਿਹਾ ਹੈ, ਤੇ ਉਹਦੇ ਤੋਂ ਥੋੜਾ ਜਿਹਾ ਪ੍ਰੋਟੈਕਸ਼ਨ ਕਰਨਾ ਜ਼ਰੂਰੀ ਹੈ. ਇੱਕ ਡਿਸਟੈਂਸ ਮੇਨਟੇਨ ਕਰਨਾ, ਜਿਵੇਂ ਆਪਾਂ ਕਹਿ ਰਹੇ ਕਿ ਉਹਨਾਂ ਨੇ ਐਵਰੇਜ 2 ਮੀਟਰ ਤੋਂ ਜ਼ਿਆਦਾ ਦੀ ਡਿਸਟੈਂਸ ਉੱਤੋਂ ਰੱਖਣੀ ਜ਼ਰੂਰੀ ਹੈ, ਅਤੇ ਆਪਣੇ ਫੇਸ ਮਾਸਕ ਲਗਾ ਕੇ ਰੱਖੇ. ਜਿਹਦੇ ਫੇਸ ਮਾਸਕ ਦੋ ਤਰ੍ਹਾਂ ਦਾ ਪ੍ਰੋਟੈਕਸ਼ਨ ਦਿੰਦਾ. ਇੱਕ ਤਾਂ ਹੈਗਾ ਕਿ ਔਫਕੋਰਸ ਤੁਹਾਨੂੰ ਇਨਫੈਕਸ਼ਨ ਹੈਗਾ ਅਤੇ ਤੁਸੀਂ ਆਪਣੇ ਇਨਫੈਕਸ਼ਨ ਨੂੰ ਕੰਟੇਨ ਕੀਤਾ ਤੁਹਾਡੇ ਫੇਸ ਮਾਸਕ ਦੇ ਅੰਦਰ, ਅਤੇ ਦੂਜੇ ਜਿਹਨਾਂ ਕੋਲ ਤੁਸੀਂ ਕਲੋਜ਼ ਆ ਰਹੇ ਉਹਨਾਂ ਨੂੰ ਟ੍ਰਾਂਸਫਰ ਨਹੀਂ ਕਰ ਰਹੇ ਹੈ, ਜਾਂ ਤੁਸੀਂ ਦੂਜੇ ਜਿਹਨਾਂ ਬੰਦਿਆਂ ਨਾਲ ਮਿਲ ਰਹੇ ਹੋ ਨੋਰਮਲ ਆਪਣੀ ਡੇ ਟੂ ਡੇ ਲਾਈਫ 'ਚ, ਉਹਨਾਂ ਦਾ ਇਨਫੈਕਸ਼ਨ ਤੁਹਾਡੀ ਤਰਫ ਨਹੀਂ ਆ ਗਿਆ, ਅਤੇ ਇਸ ਤਰ੍ਹਾਂ ਤੇ ਤੁਸੀਂ ਇਹ ਇਹਤਿਆਤ ਵਰਤ ਸਕਦੇ ਹੋ, ਤਾਂ ਇਹਦੇ ਨਾਲ ਇਨਫੈਕਸ਼ਨ ਨੂੰ ਤੁਸੀਂ ਆਪਣੇ ਆਪ ਨੂੰ ਬਚਾਵਾ ਇੱਕ ਹੱਦ ਤੱਕ ਕਰ ਸਕਦੇ.
ਅਤੇ ਜਿਹੜੀ ਇੰਨੀ ਘਬਰਾਹਟ ਸਾਡੇ ਸਮਾਜ ਵਿੱਚ ਫੈਲ ਰਹੀ ਹੈ, ਕੁਛ ਲੋਕ ਟੋਇਲਟ ਪੇਪਰ ਖਰੀਦ ਰਹੇ ਨੇ, ਕੁਛ ਲੋਕ ਰਾਸ਼ਨ ਆਟਾ ਦਾਲ ਚਾਵਲ ਖਰੀਦ ਰਹੇ ਨੇ, ਕੀ ਇਹ ਸਭ ਕਰਨ ਦੀ ਲੋੜ ਹੈ?
ਦੇਖੀਏ ਜੀ, ਪੈਨਿਕ ਨੂੰ ਖਤਮ ਦਾ ਇਹ ਜ਼ਰੀਆ ਹੈ ਕਿ ਪਹਿਲੀ ਚੀਜ਼ ਤਾਂ ਆਪਣੇ ਆਪ ਨੂੰ ਸਮਝਾਉਣਾ ਕਿ ਇਹ ਇਨਫੈਕਸ਼ਨ ਠੀਕ ਹੈ, ਇਨਫੈਕਸ਼ਨ ਹੈਗਾ ਹੈ, ਸਪਰੈਡ ਬਹੁਤ ਰੈਪਿਡ ਹੁੰਦਾ ਹੈ ਦੂਜੇ ਇਨਫੈਕਸ਼ਨ ਤੋਂ ਜ਼ਿਆਦਾ, ਪਰ ਇੱਕ ਚੀਜ਼ ਜਿਹਦੀ ਪੋਜ਼ਿਟਿਵ ਆਪਾਂ ਕਹਾਂਗੇ ਕਿ ਇਹ ਇਨਫੈਕਸ਼ਨ ਉਹਨਾਂ ਜਾਨਲੇਵਾ ਨਹੀਂ ਹੈ ਜਿੰਨਾ ਕਈ ਸਾਲ ਪਹਿਲੇ ਜੋ ਸਾਰਸ SARS-CoV-2 ਕਰਕੇ ਆਇਆ ਤਾ, ਜਾਂ MERS MERS ਕਰਕੇ ਆਇਆ ਸੀ, ਮਿਡਲ ਈਸਟ ਰੈਸਪੀਰੇਟਰੀ ਵਾਇਰਸ, ਜਾਂ ਯੂਨੋ ਇਹਦੋਂ ਪਹਿਲੇ ਜੋ ਦੂਜਾ ਏਬੋਲਾ ਵਾਲਾ ਆਇਆ ਸੀ, ਇਹਦੀ ਜਿਹੜੀ ਓਵਰਆਲ ਡੈਥ ਰੇਟ ਜਾਂ ਮੋਰਟੈਲਿਟੀ ਰੇਟ ਹੈ 2-3% ਦੇ ਵਿੱਚ ਹੈ. ਉਹ ਵੀ ਉਹਨਾਂ ਦੇ ਵਿੱਚ ਹੈ ਕਿ ਜੇ ਜਿਨ੍ਹਾਂ ਦੀ ਇਮਿਊਨਿਟੀ ਬਹੁਤ ਘੱਟ ਹੁੰਦੀ ਹੈ, ਰੈਜ਼ਿਸਟੈਂਟ ਪਾਵਰ ਬੋਡੀ ਦੀ ਬਹੁਤ ਘੱਟ ਹੁੰਦੀ ਹੈ, ਜਾਂ ਜੋ ਜੈਸੇ ਸਟੀਰੋਇਡ ਮੈਡੀਕੇਸ਼ਨ 'ਤੇ ਹੈ, ਜਾਂ ਜਿਨ੍ਹਾਂ ਨੂੰ ਆਲਰੇਡੀ ਐਜ਼ਮਾ ਹੈਗਾ ਹੈ, ਜਾਂ 70 ਸਾਲ ਤੋਂ ਉਮਰ ਵਾਲੇ ਜਿਨ੍ਹਾਂ ਦੀ ਆਲਰੇਡੀ ਬੋਡੀ ਬੜੀ ਫ੍ਰੈਜਾਈਲ ਹੁੰਦੀ ਹੈ, ਉਸ ਉਮਰ 'ਚ ਜਾਂ ਉਸ ਕੈਟੇਗਰੀ 'ਚ ਇਹਨਾਂ ਨੂੰ ਜ਼ਿਆਦਾ ਮੋਰਟੈਲਿਟੀ ਡੈਥ ਰੇਟ ਹੈਗੀ ਐਜ਼ ਕੰਪੇਅਰ ਟੂ ਨੋਰਮਲ ਅਡਲਟ 'ਚ ਜਾਂ ਨੋਰਮਲ ਬੱਚਿਆਂ 'ਚ. ਇਹਦੀ ਮੋਰਟੈਲਿਟੀ ਜਾਂ ਇਨਫੈਕਸ਼ਨ ਓਨਾ ਹੀ ਖਤਮ ਹੁੰਦਾ ਜਿੰਨਾ ਨੋਰਮਲੀ ਫਲੂ ਹੁੰਦਾ. ਤੋ ਨੋਰਮਲ ਫਲੂ ਦੇ ਵਿੱਚ ਆਪਾਂ ਫਾਈਟ ਕਰਦੇ ਹਾਂ, ਸਾਡੀ ਬੋਡੀ ਫਾਈਟ ਕਰਦੀ, ਉਸ ਤਰ੍ਹਾਂ ਨੋਰਮਲ ਕਰੋਨਾ ਵਾਇਰਸ ਨਾਲ ਵੀ ਸਾਡੀ ਬੋਡੀ ਉਸ ਤਰ੍ਹਾਂ ਫਾਈਟ ਕਰਕੇ 99% ਚਾਂਸ ਹੈ ਕਿ ਉਹ ਇਨਫੈਕਸ਼ਨ ਨੂੰ ਫਾਈਟ ਕਰਕੇ ਆਪਾਂ ਰਿਕਵਰ ਕਰ ਲਾਂਗੇ ਹੈਲਦੀ ਏਜ 'ਚ. ਤੋ ਇਸ ਕਰਕੇ ਆਪਣੇ ਆਪ ਨੂੰ ਸਮਝਾਉਣਾ, ਪਹਿਲੀ ਚੀਜ਼ ਤਾਂ ਕਿ ਇਹ ਮੋਰਟੈਲਿਟੀ ਇੰਨੀ ਜ਼ਿਆਦਾ ਨਹੀਂ ਹੈ, ਡੈਥ ਰੇਟ ਇੰਨਾ ਜ਼ਿਆਦਾ ਨਹੀਂ ਹੈ, ਇਸ ਇਨਫੈਕਸ਼ਨ ਨੂੰ ਅਗਰ ਆਪਾਂ ਕੈਚ ਕਰ ਵੀ ਲਿੱਤਾ ਤਾਂ ਜ਼ਰੂਰੀ ਨਹੀਂ ਹੈ ਕਿ ਆਪਾਂ ਐਂਡ ਅਪ ਹੋਸਪਿਟਲ 'ਚ ਹੋ ਜਾਵਾਂਗੇ. ਪਹਿਲੀ ਚੀਜ਼ ਤਾਂ ਇਹ ਆਪਣੇ ਆਪ ਨੂੰ ਸਮਝਾਉਣੀ ਜ਼ਰੂਰੀ ਹੈ. ਦੂਜੀ ਚੀਜ਼, ਪੈਨਿਕ ਜੋ ਅੱਜ ਕੱਲ੍ਹ ਲੋਕਾਂ ਨੇ ਬਾਕੀ ਚੀਜ਼ਾਂ ਕੀ ਕੀਤੀਆਂ ਹੋਈਆਂ ਕਿ ਹਰ ਚੀਜ਼ ਖਤਮ ਹੋ ਜਾਊਗੀ, ਤੋ ਉਸ ਕਰਕੇ ਵੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਕਿ ਇਹ ਇਨਫੈਕਸ਼ਨ ਠੀਕ ਇੰਨਾ ਇਹਦੀ ਇੱਕ ਹੀ ਚੀਜ਼ ਖਤਰਨਾਕ ਹੈ ਕਿ ਸਪਰੈਡ ਇੱਕ ਬੰਦੇ ਤੋਂ ਦੂਜੇ ਬੰਦੇ ਤੋਂ ਬਹੁਤ ਰੈਪਿਡ ਹੁੰਦਾ, ਅਤੇ ਉਹਦੇ ਲਈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰੀਆਂ ਚੀਜ਼ਾਂ ਖਾਣ ਪੀਣ ਦੀਆਂ ਜਾਂ ਟੋਇਲਟ ਪੇਪਰ ਦੇ ਜਿਸ ਤਰ੍ਹਾਂ ਤੁਸੀਂ ਨਿਊਜ਼ 'ਚ ਵੀ ਸੁਣਿਆ ਹੋਗਾ ਸਾਰੀਆਂ ਚੀਜ਼ਾਂ ਖਤਮ ਹੋ ਜਾਏਗੀਆਂ ਤਾਂ ਸਾਨੂੰ ਕੁਛ ਨਹੀਂ ਮਿਲਣ ਵਾਲਾ, ਅਤੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਇੱਕ ਤਰ੍ਹਾਂ ਸਮਝਾਉਣਾ ਜ਼ਰੂਰੀ ਹੈ ਕਿ ਅਗਰ ਇਨਫੈਕਸ਼ਨ ਹੋ ਵੀ ਗਿਆ ਇਟਸ ਨੋਟ ਦੀ ਐਂਡ ਆਫ ਦਾ ਵਰਲਡ, ਵੀ ਕੈਨ ਫਾਈਟ ਇਟ, ਵੀ ਕੈਨ ਟ੍ਰੀਟ ਇਟ, ਔਰ ਸਾਡਾ ਜੋ ਹੈਲਥ ਸਿਸਟਮ ਹੈਗਾ ਇੱਥੇ ਜੋ ਗਵਰਨਮੈਂਟ ਹੈਗੀ ਹੈ ਸਾਰੇ ਐਡੀਕੁਏਟ ਪ੍ਰੀਕੋਸ਼ਨ ਲੈ ਰਹੇ ਹੈ ਔਰ ਐਡੀਕੁਏਟ ਸਟੈਪ ਲੈ ਰਹੇ ਹੈ, ਐਕਸਟਰਾ ਫੈਸਿਲਿਟੀ ਉਹਦੇ ਲਈ ਮੁਹੱਈਆ ਕਰਵਾਈ ਜਾ ਰਹੀ ਹੈ, ਅਤੇ ਉਹਦੇ ਲਈ ਪੂਰੀ ਤਰ੍ਹਾਂ ਸਾ ਹੋਸਪਿਟਲ ਵੀ ਐਕਸਟਰਾ ਇਕਵਿਪ ਹੋ ਰਹੇ ਹਾਂ, ਰੈਡੀ ਹੋ ਰਹੇ ਹਾਂ, ਅਗਰ ਕੁਛ ਹੁੰਦਾ ਵੀ ਹੈ ਤਾਂ ਵੀ ਕੈਨ ਫਾਈਟ ਫੋਰ ਇਟ.
ਡਾਕਟਰ ਰਾਜ, ਸਾਡੇ ਨਾਲ ਬਣਨ ਲਈ, ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ.
ਥੈਂਕ ਯੂ ਅਨਾਜੀ, ਐਂਡ ਥੈਂਕ ਯੂ SBS ਪੰਜਾਬੀ.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ.